ਹਮਲੇ ਤੇ ਵਿਰੋਧੀ ਸ਼ਕਤੀਆਂ, ਹਮਲੇ ਤੇ ਵਿਰੋਧੀ ਸ਼ਕਤੀਆਂ। ਸੱਚ ਹੈ ਕਿ ਜਿਤਨੇ ਕਿਸੇ ਜਗ੍ਹਾ ਦੀ ਮਹਾਨਤਾ ਤੇ ਉੱਚਤਾ ਵਧੇਗੀ, ਵਿਰੋਧੀ ਸ਼ਕਤੀਆਂ ਵੀ ਉਗਰਤਾ ਸਹਿਤ ਸਾਹਮਣੇ ਆਉਣਗੀਆਂ। ਇਹੀ ਦਸ਼ਾ ਇੱਥੇ ਵੀ ਵਾਪਰੀ ਸੀ। ਕੁਝ ਅਕਾਲੀ ਵੀਰ ਜੋ ਆਪਣੇ ਆਪ ਨੂੰ ਕੱਟੜ ਸਿੱਖ ਕਹਿ ਕੇ ਮਾਣ ਕਰਦੇ ਸਨ, ਆਪ ਜੀ ਦੀ ਖਾਮ ਖਾ ਵਿਰੋਧਤਾ ਪਰ ਉਤਰ ਆਏ। ਉਹ ਜਗ੍ਹਾ ਜਗ੍ਹਾ ਮਨ ਘਣਤ ਤੇ ਬੇਬੁਨਿਆਦ ਕਹਾਣੀਆਂ ਕੱਢ ਕੇ ਰੋਜ਼ ਹੀ ਕੋਈ ਨਾ ਕੋਈ ਸ਼ੋਸ਼ਾ ਛੱਡਦੇ ਰਹਿੰਦੇ ਸਨ। ਪਰ ਧਨ ਹੈਨ ਸੰਤ ਤੇ ਧਨ ਹੈਨ ਉਹਨਾਂ ਦੀ ਸ਼ਰਧਾਲੂ ਸੰਗਤ ਜੋ ਨਿਤ ਵਧਦੀ ਹੀ ਰਹੀ। ਉਹਨਾਂ ਦੇ ਨਿਸ਼ਚੇ ਤੇ ਸੰਤ ਜੀ ਮਹਾਰਾਜ ਦੇ ਅਡੋਲ ਕਰਤੱਵ ਵਿੱਚ ਕੋਈ ਫਰਕ ਨਹੀਂ ਆਇਆ। ਦਿਨ ਦਿਨ ਵਧਦੀ ਜਾ ਰਹੀ ਸੀ ਪ੍ਰਭੂਤਾ ਤੇ ਲੋਕਾਂ ਅੰਦਰ ਵਧ ਰਿਹਾ ਸੀ ਸਿਮਰਨ ਤੇ ਸਤ ਪਰ ਭਰੋਸਾ। ਇਹ ਵਿਰੋਧੀਆਂ ਲਈ ਦੁਖਦਾਈ ਸੀ, ਪਰ ਉਹ ਕਰ ਵੀ ਕੀ ਸਕਦੇ ਸਨ। ਜੋ ਪ੍ਰਚਾਰ ਕਰਦੇ ਕੋਈ ਸੁਣਦਾ ਨਹੀਂ ਸੀ, ਇਸ਼ਤਿਹਾਰ ਕੱਢਦੇ ਲੋਕ ਪੜ੍ਹਨਾ ਇੱਕ ਪਾਸੇ, ਉਸਨੂੰ ਕੂੜ ਕਪਟ ਦੀ ਪੋਟਲੀ ਸਮਝ ਕੇ ਤੱਕਣਾ ਵੀ ਹਰਾਮ ਸਮਝਦੇ ਸਨ। ਆਖਰ ਇਨ੍ਹਾਂ ਵਿਰੋਧੀਆਂ ਦੀ ਦਾਲ ਨਾ ਗੱਲੀ। ਇਨ੍ਹਾਂ ਇੱਕ ਔਰਤ ਨੂੰ ਸ਼ਰਾਬ ਪਿਲਾ ਕੇ ਸੰਤ ਜੀ ਮਹਾਰਾਜ ਪਾਸ ਭੇਜਿਆ। ਸੰਤ ਜੀ ਮਹਾਰਾਜ ਇਸ ਨੂੰ ਵੇਖ ਕੇ ਨਾ ਘਬਰਾਏ, ਨਾ ਹੀ ਕੋਈ ਆਵਾਜ਼ ਹੀ ਕੱਢੀ। ਉਸ ਔਰਤ ਨੇ ਉਸ ਸਮੇਂ ਮੌਕੇ ਤੇ ਹਾਜ਼ਰ ਬਾਬਾ ਨਾਹਰ ਸਿੰਘ ਜੀ ਨੂੰ ਧੱਕੇ ਦੇ ਕੇ ਪਰੇ ਸੁੱਟ ਦਿੱਤਾ। ਫਿਰ ਉਸਨੇ ਆਪਣੇ ਕੱਪੜੇ ਪਾੜਨੇ ਚਾਹੇ। ਇਤਨੇ ਨੂੰ ਸੰਗਤ ਇਕੱਠੀ ਹੋ ਗਈ, ਉਹਨਾਂ ਇਸ ਨੂੰ ਬਾਹਰ ਕੱਢ ਦਿੱਤਾ। ਜੇਕਰ ਸੰਤ ਮਹਾਰਾਜ ਮਨਾ ਨਾ ਕਰਦੇ ਤਦ ਸੰਗਤ ਉਸ ਨੂੰ ਮਾਰ ਹੀ ਦਿੰਦੀ, ਪਰ ਸੰਤ ਮਹਾਰਾਜ ਨੇ ਫਰਮਾਇਆ, ਇਹ ਤੇ ਕਿਸੇ ਦਾ ਹਥਿਆਰ ਹੈ। ਵਾਹਿਗੁਰੂ ਦੇ ਸੇਵਕਾਂ ਦੀ ਪ੍ਰੀਖਿਆ ਤਾਂ ਮਾਇਆ ਹੀ ਕਰਦੀ ਹੈ। ਉਹ ਭਾਵੇਂ ਜੜ ਹੈ ਜਾਂ ਚੇਤਨ ਜਾਂ ਫਿਰ ਇੱਕ ਬੇਅਕਲ ਔਰਤ, ਕਿਸੇ ਵਿਰੋਧੀ ਦੇ ਕਹੇ ਹੋਏ ਸਾਡੇ ਪਰ ਹਮਲਾ ਕਰਨ ਨੂੰ ਆਈ ਹੈ। ਫਿਰ ਇਸ ਪਰ ਗੁੱਸਾ ਕਾਹਦਾ? ਇਹ ਆਪ ਹੀ ਮਿੱਟੀ ਹੋ ਜਾਵੇਗੀ। ਫਿਕਰ ਨਾ ਕਰੋ, ਆਪ ਜੀ ਨੇ ਉਸੇ ਹੀ ਸਮੇਂ ਪੋਰੇ ਤੇ ਤਪ ਅਸਥਾਨ ਤੇ ਚੋਹੀ ਪਾਸੀ ਕੰਡੇਦਾਰ ਤਾਰ ਲਗਵਾ ਦਿੱਤੀ ਤਾਂ ਜੋ ਸੇਵਕਾਂ ਤੋਂ ਪੁੱਛੇ ਬਿਨਾਂ ਕੋਈ ਅੰਦਰ ਵੜ ਹੀ ਨਾ ਸਕੇ। ਤਾਰਾਂ ਦਾ ਘੇਰਾ ਫਿਰ ਤਪੋਵਨ ਬਣ ਗਿਆ। ਇਸੇ ਹੀ ਤਰ੍ਹਾਂ ਇੱਕ ਹੋਰ ਵੀ ਜਵਾਨ ਔਰਤ ਆਪਣੀ ਲੜਕੀ ਸਮੇਤ ਜੋ ਗੋਦੀ ਵਿੱਚ ਸੀ ਰੋਜ਼ ਹੀ ਆਉਂਦੀ ਰਹੀ। ਪਰ ਮਹਾਤਮਾ ਜੀ ਨੇ ਫਰਮਾਇਆ, ਤੂੰ ਸਾਡੇ ਪਾਸ ਵਾਸਨਾ ਰਹਿਤ ਭੈਣ ਧੀ ਤੇ ਮਾਂ ਬਣ, ਸੋ ਵਾਰਾ ਸਾਨੂੰ ਇਤਰਾਜ ਨਹੀਂ। ਪਰ ਇਹ ਯਾਦ ਰੱਖ, ਇਹ ਇੱਕ ਫਕੀਰ ਦਾ ਡੇਰਾ ਹੈ ਜੋ ਗ੍ਰਸਤੀ ਨਹੀਂ। ਫਿਰ ਉਹ ਬਾਬਾ ਕਰਮ ਸਿੰਘ ਤੇ ਬਾਬਾ ਅਤਰ ਸਿੰਘ ਜੀ ਦੇ ਨਾਮ ਲੇਵਾ ਹੈ, ਉਹਨਾਂ ਦੇ ਨਾਮ ਦੀ ਇੱਜ਼ਤ ਤੋਂ ਕੁਰਬਾਨ ਹੋ ਜਾਣਾ ਉਸ ਲਈ ਕੋਈ ਮੁਸ਼ਕਲ ਕੰਮ ਨਹੀਂ ਹੈ। ਇਸ ਔਰਤ ਨੇ ਬਾਅਦ ਵਿੱਚ ਦੱਸਿਆ ਸੀ ਕਿ ਇਸ ਨੂੰ ਕੋਈ ਨੀਮ ਸਿਆਸੀ ਤੇ ਇਰਖਾਲੂ ਆਦਮੀਆਂ ਨੇ ਇਹ ਕਹਿ ਕੇ ਇੱਥੇ ਸੰਤ ਮਗਰ ਲਗਾਇਆ ਸੀ ਕਿ ਇਹ ਪਾਖੰਡੀ ਹੈ, ਤੂੰ ਇਸ ਵਿੱਚ ਸਾਡੀ ਮਦਦ ਕਰ, ਅਸੀਂ ਇਸ ਡੇਰੇ ਪਰ ਕਬਜ਼ਾ ਕਰ ਲਵਾਂਗੇ। ਪਰ ਹੁਣ ਜਦੋਂ ਉਸ ਭਲੀ ਮਾਨਸ ਨੇ ਇਹ ਅੰਤ ਲੈ ਲਿਆ ਤਦ ਫਿਰ ਕਿਹਾ, ਮੈਂ ਜੀਵਨ ਦੇ ਪਿਛਲੇਰੇ ਦਿਨਾਂ ਵਿੱਚ ਕੀ ਮੋੜ ਤੱਕੇ ਹਨ। ਮੇਰੇ ਪਤੀ ਨੇ ਮੈਨੂੰ ਇਸੇ ਹੀ ਕਰਕੇ ਛੱਡ ਦਿੱਤਾ ਸੀ ਕਿ ਮੈਂ ਉਸ ਦੀ ਆਗਿਆ ਅਨੁਸਾਰ ਨਹੀਂ ਚੱਲਦੀ ਤੇ ਲੋੜ ਤੋਂ ਵੱਧ ਸੁਤੰਤਰ ਵਿਚਾਰਾਂ ਦੀ ਮਾਲਕ ਹਾਂ। ਪਰ ਮੈਂ ਇਸੇ ਖੁੱਲ ਦਿੱਲੀ ਦੀ ਆਪ ਹੀ ਸ਼ਿਕਾਰ ਹੋ ਗਈ ਹਾਂ। ਮੇਰੀ ਆਤਮਾ ਹਰ ਸਮੇਂ ਕਲਪਦੀ ਤੇ ਦੁਖੀ ਰਹਿੰਦੀ ਹੈ। ਮੈਂ ਸਿਰਫ ਮਨ ਦੇ ਪਰਚਾਵੇ ਹਿੱਤ ਹੀ ਇਹ ਨਾਟਕ ਰਚਿਆ ਸੀ। ਉਹਨਾਂ ਆਪ ਦੇ ਵਿਰੋਧੀਆਂ ਨੇ ਇੱਕ ਬਹਾਨਾ ਹੀ ਲੱਭਣਾ ਸੀ ਤੇ ਮੈਂ ਵੀ ਸ਼ੁਗਲ ਹੀ ਜਾਣ ਕੇ ਇਹ ਖੇਲ ਖੇਲਦੀ ਰਹੀ ਹਾਂ। ਕਈ ਕਈ ਦਿਨ ਭੁੱਖੇ ਤਿਹਾਏ ਰਹਿਣਾ, ਫਿਰ ਸਰਦੀਆਂ ਵਿੱਚ ਤੁਹਾਡੇ ਜਿਹੇ ਬਰੀਕ ਕੱਪੜੇ ਪਹਿਨਣੇ, ਇਹ ਸੌਖਾ ਕੰਮ ਨਹੀਂ ਸੀ। ਪਰ ਤ੍ਰਿਆਹਟ ਮਸ਼ਹੂਰ ਹੈ। ਮੈਂ ਅੜੀ ਫੜ ਕੇ ਇਸ ਆਸ ਨਾਲ ਹੀ ਤੁਰਦੀ ਰਹੀ ਕਿ ਆਖਰ ਇੱਕ ਦਿਨ ਪੱਥਰ ਵੀ ਮੋਮ ਹੋ ਜਾਂਦੇ ਹਨ। ਪਰ ਪੱਥਰ ਵੀ ਆਖਰ ਆਪਣੀ ਤਾਸੀਰ ਰੱਖਦਾ ਹੈ। ਉਸਨੇ ਕੀ ਪੀਜਣਾ ਸੀ? ਆਖਰ ਮੈਂ ਹੀ ਹਾਰ ਗਈ ਹਾਂ, ਤੁਸੀਂ ਜਿੱਤੇ ਹੀ ਨਹੀਂ ਹੋ, ਸਗੋਂ ਵਿਰੋਧੀ ਫੌਜ ਨੂੰ ਵੱਡੀ ਹਾਰ ਹੋਈ ਹੈ। ਹੁਣ ਉਹ ਸ਼ਰਮਿੰਦੇ ਵੀ ਹਨ ਤੇ ਟੀਠ ਵੀ, ਸ਼ਰਮਿੰਦਗੀ ਦੇ ਤਾਣ ਉਹ ਚਰਨਾਂ ਪਰ ਨਾ ਡਿੱਗਣ, ਇਹ ਇੱਕ ਅਲਹਿਦਾ ਗੱਲ ਹੈ। ਪਰ ਅਸਲ ਉਹ ਹੁਣ ਹਥਿਆਰ ਸੁੱਟ ਦੇਣਗੇ। ਮੈਂ ਵੀ ਇਹ ਗੱਲ ਸਾਫ਼ ਕਹਿ ਕੇ ਜਾਂਦੀ ਹਾਂ ਕਿ ਇਹ ਸਾਧ ਹੈ ਤੇ ਇਸ ਨੂੰ ਮੈਂ ਨਹੀਂ ਤਦ ਕੋਈ ਵੀ ਹੋਰ ਨਹੀਂ ਡੁਲਾ ਸਕਦੀ। ਇਹ ਮੋਹ ਤੇ ਮਾਇਆ ਜਾਲ ਤੋਂ ਸੁਤੰਤਰ ਹੈ। ਇਸ ਦੇ ਸਿਰ ਪਰ ਕੋਈ ਵੱਡੀ ਸ਼ਕਤੀ ਹੈ ਜੋ ਇਸ ਨੂੰ ਡੋਲਣ ਤੋਂ ਬਚਾ ਕੇ ਰੱਖਦੀ ਹੈ। ਇਹ ਕਹਿ ਕੇ ਇਹ ਔਰਤ ਚਰਨਾਂ ਪਰ ਟਹਿ ਪਈ, ਖਮਾ ਮੰਗ ਕੇ ਇੱਥੋਂ ਤੁਰ ਗਈ। ਫਿਰ ਨਾ ਕੇਵਲ ਵਾਪਸ ਆਈ, ਸਗੋਂ ਇਸ ਨੇ ਕਾਫੀ ਦੇਰ ਬਾਅਦ ਲੜਕੀ ਦੇ ਵਿਆਹ ਪਰ ਹੀ ਸੰਤ ਜੀ ਮਹਾਰਾਜ ਨੂੰ ਬੁਲਾ ਕੇ ਫਿਰ ਵੀ ਖਮਾ ਮੰਗੀ। ਇਸ ਲੜਾਈ ਦੀ ਫਤਿਹ ਨੇ ਸੰਤ ਜੀ ਮਹਾਰਾਜ ਦੀ ਸ਼ਕਤੀ ਹੋਰ 10 ਗੁਣਾ ਵਧਾ ਦਿੱਤੀ। ਲੋਕ ਚੁਗਲਖੋਰ ਤੇ ਬੇਈਮਾਨ ਵਿਰੋਧੀ ਤੋਂ ਬਹੁਤ ਬੁਰੀ ਨਜ਼ਰ ਨਾਲ ਤੱਕਦੇ ਸਨ। ਫਿਰ ਨਾਲ ਹੀ ਉਹਨਾਂ ਤੋਂ ਨਫ਼ਰਤ ਵੀ ਕਰਦੇ ਸਨ। ਪ੍ਰਤਾਪ ਵਧਦਾ ਹੀ ਗਿਆ ਤੇ ਉਸ ਵਿੱਚ ਕਦੇ ਵੀ ਘਾਟ ਨਾ ਹੋਈ। ਤਪੋਬੰਦੀ ਸਾਧਨਾ, ਤਪੋਬੰਦੀ ਸਾਧਨਾ। ਸਾਧਨਾ ਆਪਣੇ ਆਪਣੇ ਤੌਰ ਪਰ ਸਾਰਾ ਡੇਰਾ ਹੀ ਕਰਦਾ ਸੀ, ਪਰ ਸੰਤ ਜੀ ਮਹਾਰਾਜ ਨੇ 1930 ਵਿੱਚ ਇਹ ਪ੍ਰੋਗਰਾਮ ਬਣਾਇਆ ਕਿ ਜੋ ਸੱਜਣ 24 ਘੰਟੇ ਬਰਾਬਰ ਸਾਧਨ ਤਪ ਅਭਿਆਸ ਕਰਨਾ ਚਾਹੁਣ ਉਹ ਤਪੋਵਨ ਵਿੱਚ ਆ ਜਾਣ। ਪਹਿਲਾਂ ਸੰਤ ਜੀ ਮਹਾਰਾਜ ਦਾ ਸੰਕਲਪ ਵਿਰਕਤ ਕੁਟੀਆ ਹਰਿਦੁਆਰ ਦਾ, ਜੋ ਅਸਥਾਨ ਬਾਬਾ ਆਇਆ ਸਿੰਘ ਜੀ ਨੇ ਬਣਾਇਆ ਸੀ, ਪਰ ਜਾ ਕੇ ਉੱਥੇ ਸੰਮਿਲਿਤ ਤਪ ਸਾਧਨ ਕਰਨਾ ਸੀ। ਪਰ ਫਿਰ ਸੰਤ ਕਿਸ਼ਨ ਸਿੰਘ ਜੀ ਮਹਾਰਾਜ ਨੇ ਇਹ ਜੁੰਮਾ ਚੁੱਕਿਆ ਕਿ ਉਹ ਤਪੋਵਨ ਤੇ ਵਸਨੀਕ ਨੂੰ ਕੋਈ ਵੀ ਤਕਲੀਫ ਕਿਸੇ ਵੀ ਕਿਸਮ ਦੀ ਨਹੀਂ ਹੋਣ ਦੇਣਗੇ। ਸੋ ਵਿਚਾਰ ਇਹ ਹੋਈ ਕਿ ਚੂਹੀ ਪਾਸੀ ਤਾਰ ਲੱਗੀ ਜਗ੍ਹਾ ਜਿੱਥੇ ਕਿ ਸੰਤ ਜੀ ਮਹਾਰਾਜ ਦਾ ਪੋਰਾ ਸੀ ਤੇ ਨਾਲ ਹੀ ਸਰਦੀਆਂ ਵਿੱਚ ਪੁੰਜੇ ਸੌਣ ਦਾ ਇੰਤਜ਼ਾਮ ਹੈ, ਉਹਨਾਂ ਦੋਹਾਂ ਹੀ ਜਗ੍ਹਾ ਦੇ ਚੂਹੀ ਪਾਸੀ ਕਮਰੇ ਬਣਾ ਕੇ ਵਿੱਚ ਤੱਪੀ ਜਪੀ ਵਿਰਕਤ ਅਭਿਆਸੀ ਨੌਜਵਾਨ ਦਾਖਲ ਕੀਤੇ ਜਾਣ। ਇਸ ਸਾਰੀ ਹੀ ਸਕੀਮ ਪਰ ਅਮਲ ਕੀਤਾ ਗਿਆ। ਹਰ ਤੱਪੀ ਦੇ ਕਮਰੇ ਪਾਸ ਦਰਖਤ ਸਨ। ਉਹਨਾਂ ਦੀਆਂ ਜੜਾਂ ਕੋਲ ਹੀ ਇੱਕ ਮਿੱਟੀ ਦਾ ਥੜਾ ਬਣਿਆ ਹੋਇਆ ਸੀ, ਜਿਸ ਪਰ ਕਿ ਰਾਤ ਨੂੰ 11 ਵਜੇ ਤੱਕ, ਫਿਰ ਸਵੇਰ 2 ਵਜੇ ਤੋਂ 6 ਵਜੇ ਤੱਕ ਸਾਰੇ ਇਹ ਹੰਸ ਰੂਪ ਮਹਾਤਮਾ ਚਿੱਟੀਆਂ ਚਾਦਰਾਂ ਲੈ ਕੇ ਬੈਠੇ ਦਿਸਦੇ ਸਨ। ਪਰ ਨਜ਼ਰਬੰਦ ਤੋਂ ਬਚਾਉਣ ਹੇਤ ਇਹ ਚੂਹੀ ਪਾਸੀ ਤਾਰ ਲੱਗੀ ਹੋਈ ਸੀ, ਜੋ ਹਰ ਈਰਖਾਲੂ ਦੀ ਸੜਨ ਤੇ ਸ਼ਰਧਾਲੂ ਦੀ ਸ਼ਰਧਾ ਭਗਤੀ ਨੂੰ ਹੋਰ ਵਧਾਉਂਦੀ ਸੀ। ਇਨ੍ਹਾਂ ਕੋਠੜੀਆਂ ਅੰਦਰ ਜੋ ਤਪ ਕਰ ਰਹੇ ਸਨ, ਉਹਨਾਂ ਵਿੱਚ ਬਾਬਾ ਮਸਤਾਨ ਸਿੰਘ ਜੀ, ਜੋ ਕਿ ਬਾਬਾ ਆਇਆ ਸਿੰਘ ਜੀ ਹੋਤੀ ਮਰਦਾਨ ਦੇ ਸੇਵਕ ਸਨ, ਬਾਬਾ ਨਾਹਰ ਸਿੰਘ ਜੀ, ਬਾਬਾ ਪ੍ਰੇਮ ਸਿੰਘ ਜੀ ਕੰਗਸ, ਸੰਤ ਨਾਰਾਇਣ ਸਿੰਘ ਜੀ ਵੱਡਾ ਪਿੰਡ, ਸੰਤ ਗੁੱਜਰ ਸਿੰਘ ਜੀ ਬਾਈ, ਸੰਤ ਈਸ਼ਰ ਸਿੰਘ ਜੀ ਉਸ ਸਮੇਂ ਮਹਾਰਾਜ ਜੀ ਦੇ ਗੜਵਈ ਸਨ। ਇਹ ਸਾਰੇ ਹੀ ਆਪਣੀ ਆਪਣੀ ਜਗ੍ਹਾ ਤਕੜੇ ਅਭਿਆਸੀ ਸਨ, ਪਰ ਇਨ੍ਹਾਂ ਵਿੱਚੋਂ ਭਾਈ ਬਚਨ ਸਿੰਘ ਜੀ ਜੀਰਖ ਦੀ ਕਰਨੀ ਕਮਾਈ ਵਿਸ਼ਵਾਸ ਤੇ ਸ਼ਰਧਾ ਕਹਿਣ ਕਥਨ ਤੋਂ ਬਾਹਰ ਸੀ। ਇਹ ਜੱਥਾ ਹਰ ਸਮੇਂ ਮੂਨੀ ਹੀ ਰਹਿੰਦਾ ਸੀ, ਕੇਵਲ ਪ੍ਰਸ਼ਾਦ ਛਕਣ ਬਾਹਰ ਆਉਂਦਾ ਸੀ ਜਾਂ ਫਿਰ ਪੰਜ ਪਿਆਰਿਆਂ ਦੀ ਸੇਵਾ ਕਰਨ ਹਿਤ ਲੋੜ ਪਵੇ ਤਦ ਸਭ ਕੋਈ ਸਭ ਕੇਸ਼ੀ ਇਸ਼ਨਾਨ ਕਰਕੇ ਬਾਹਰ ਆਉਂਦੇ ਸਨ। ਬਾਕੀ ਕੋਈ ਵੀ ਸਮਾਂ ਵਿਅਰਥ ਨਹੀਂ ਗਵਾਉਂਦੇ ਸਨ। ਦੋ ਵੇਲੇ ਪ੍ਰਸ਼ਾਦ ਲੰਗਰ ਵਿੱਚ ਤੇ ਫਿਰ ਸ਼ਾਮ ਸਮੇਂ ਹਰੀ ਕੀਰਤਨ ਦੀ ਹਾਜ਼ਰੀ ਪਰਮ ਦਰਬਾਰ ਵਿੱਚ ਹਰ ਕੋਈ ਜ਼ਰੂਰੀ ਆਉਂਦਾ ਸੀ। ਸ਼ਾਮ ਦੇ ਦੀਵਾਨ ਸਮੇਂ ਤਿੰਨ ਤਿੰਨ ਚਾਰ ਚਾਰ ਕੋਹ ਤੋਂ ਲੋਕ ਦਰਸ਼ਨ ਲਈ ਆ ਜਾਇਆ ਕਰਦੇ ਸਨ। ਰਾਤ ਦੇ ਦੀਵਾਨ ਦੀ ਹਾਜ਼ਰੀ ਕਈ ਵਾਰੀ 400-500 ਤੱਕ ਹੋ ਜਾਂਦੀ ਸੀ। ਲੜੀਵਾਰ ਕੀਰਤਨ, ਉੱਚੀਆਂ ਸਿੱਧੀਆਂ, ਠੇਠ ਪੰਜਾਬੀ ਧਾਰਨਾ ਇਸ ਤਰ੍ਹਾਂ ਆਨੰਦ ਪੈਦਾ ਕਰਦੀਆਂ ਸਨ ਕਿ ਕੋਈ ਕਹਿ ਨਹੀਂ ਸਕਦਾ। ਉਸ ਸਮੇਂ ਹਰ ਤਪੀ ਦੀ ਇਹ ਖਾਹਿਸ਼ ਹੁੰਦੀ ਸੀ ਕਿ ਉਹ ਵੱਧ ਤੋਂ ਵੱਧ ਤਪੀ ਤੇ ਕਰਮ ਯੋਗੀ ਸਾਬਤ ਹੋਵੇ। ਇੱਕ ਵਾਰੀ ਕੁਝ ਸਾਥੀਆਂ ਨੇ ਇਹ ਫੈਸਲਾ ਕਰ ਲਿਆ ਕਿ ਉਹ ਵੱਧ ਤੋਂ ਵੱਧ ਦਿਨ ਰਾਤ ਜਾਗਦੇ ਰਹਿ ਕੇ ਤਪ ਸਾਧਨਾ ਕਰਨਗੇ। ਇਹ ਕੰਮ 3 ਦਿਨ ਚੱਲਦਾ ਰਿਹਾ। ਆਖਿਰ ਇਸ ਕਿਤਾਬ ਦਾ ਕਰਤਾ, ਜੋ ਆਪ ਵੀ ਇਸ ਕਰਮ ਵਿੱਚ ਸ਼ਾਮਲ ਸੀ, ਹਾਰ ਮੰਨ ਗਿਆ ਤੇ ਬਾਬਾ ਨਾਹਰ ਸਿੰਘ ਵਿਜਈ ਹੋ ਗਏ। ਇਹ ਗੱਲ ਕੋਈ ਕਿਸੇ ਨੂੰ ਜਿੱਤਣ ਹਾਰਨ ਦੀ ਗੱਲ ਮਨਾਉਣਾ ਨਹੀਂ ਸੀ, ਸਗੋਂ ਇਹ ਗੱਲ ਸਿਰਫ ਇਹ ਤੱਕਣ ਦਾ ਬਹਾਨਾ ਸੀ ਕਿ ਕੜੀ ਸਾਧਨਾ ਵਿੱਚ ਅਸੀਂ ਕਿੰਨੇ ਕੁ ਸਫਲ ਹਾਂ ਤੇ ਇਸ ਲਈ ਕੌਣ ਕਿਤਨੀ ਸ਼ਕਤੀ ਬਰਦਾਸ਼ਤ ਕਰ ਸਕਦਾ ਹੈ। ਹਰ ਤਪੀ ਸਾਧੂ ਮਨ ਦੀਆਂ ਗੱਲਾਂ ਸੰਤ ਜੀ ਮਹਾਰਾਜ ਨਾਲ ਕਰਨ ਜਾਂ ਸ਼ੰਕੇ ਦੂਰ ਕਰਦਾ ਸੀ। ਇਸ ਕੰਮ ਲਈ ਵੀ ਉਹਨਾਂ ਵਕਤ ਰੱਖਿਆ ਹੋਇਆ ਸੀ। ਕੋਈ ਵੀ ਸਾਧਨਾ ਸਹਿਤ ਸਾਧ ਇਸ ਗੱਲ ਤੋਂ ਫਾਇਦਾ ਉਠਾ ਕੇ ਵਾਧੂ ਜਕੜ ਮਾਰਨ ਦੀ ਆਦਤ ਨਹੀਂ ਪਾਉਂਦਾ ਸੀ। ਉਹ ਮਨ ਦੇ ਭੁਲੇਖੇ ਹੀ ਦੂਰ ਕਰਨ ਹਿਤ ਸੰਤ ਜੀ ਮਹਾਰਾਜ ਪਾਸ ਜਾਂਦਾ ਸੀ। ਵੈਸੇ ਸੰਤ ਕਿਸ਼ਨ ਸਿੰਘ ਮਹਾਰਾਜ ਜੀ ਵੀ ਸਾਧਨ ਸੰਪੰਨ ਨੌਜਵਾਨ ਸਾਧੂਆਂ ਦੀ ਪੂਰੀ ਤਰ੍ਹਾਂ ਮਦਦ ਕਰਦੇ ਸਨ। ਉਹ ਹਰ ਸਰੀਰਕ ਲੋੜਾਂ ਦੇ ਨਾਲ ਹੀ ਮਾਨਸਿਕ ਭੁਲੇਖੇ ਵੀ ਦੂਰ ਕਰਦੇ ਸਨ। ਇੱਕ ਵਾਰੀ ਉਹ ਹੱਸ ਕੇ ਕਹਿਣ ਲੱਗੇ, ਭਾਈ ਹਰ ਸਾਧੂ ਨੂੰ ਪੂਰੀ ਸਫਾਈ ਰੱਖਣੀ ਚਾਹੀਦੀ ਹੈ। ਉਹ ਇਤਨਾ ਮੁਰਦਾ ਵੀ ਨਹੀਂ ਕਿ ਸਰੀਰ ਹਿਲਣੋ ਜੁਲਣੋ ਹੀ ਰਹਿ ਜਾਏ। ਸਾਧਨਾ ਤਾਂ ਉਲਟੇ ਮਨੁੱਖ ਨੂੰ ਸੁਚੇਤ ਤੇ ਹਰ ਗੱਲੋਂ ਹੁਸ਼ਿਆਰ ਰੱਖਦਾ ਹੈ। ਜਿਸ ਮਨੁੱਖ ਦਾ ਦਿਮਾਗ ਹੀ ਕੰਮ ਕਰਨ ਰਹਿ ਜਾਏ, ਫਿਰ ਉਹ ਸੰਸਾਰ ਨੂੰ ਕਿਹੜਾ ਰਾਹ ਦਿਖਾ ਸਕੇਗਾ। ਸਾਧਨ ਤੇ ਤਪ ਤਾਂ ਰੋਸ਼ਨੀ ਹੈ, ਹਨੇਰਾ ਨਹੀਂ ਹੈ। ਆਮ ਲੋਕਾਂ ਨੂੰ ਇਹ ਵਹਿਮ ਹੈ ਕਿ ਬਿਮਾਰੀਆਂ ਵੱਧ ਸਾਧਾਂ ਨੂੰ ਲੱਗ ਜਾਂਦੀਆਂ ਹਨ। ਪਰ ਵੱਡੇ ਸਾਹਿਬ ਕਿਹਾ ਕਰਦੇ ਸਨ ਕਿ ਭਾਈ ਸਾਧੂ ਤਾਂ ਲੋਕਾਂ ਦੇ ਦੁੱਖ ਹਰਨ ਕਰਦੇ ਹਨ, ਫਿਰ ਉਹ ਆਪ ਕਿਵੇਂ ਬਿਮਾਰ ਹੋ ਸਕਦੇ ਹਨ। ਬਿਮਾਰ ਸਰੀਰ ਤੇ ਮਨ ਦੋਹਾਂ ਕਰਕੇ ਹੀ ਮਨੁੱਖ ਹੁੰਦਾ ਹੈ। ਸੋ जेकर ओ मन तो तकड़ा है तद शरीर भी आप ही बलवान हो जाता है। सो आत्मा नु इतना बलवान ते शुद्ध बनाओ कि कोई भी मनुख त्वाडे वल उंगली ना उठा सके। साधु संसार लई जीवन आदर्श एक प्रमाण वांग पेश करता है। सो जदों तुसी सत मार्ग पर तुरे रहो तद संसार दी सारी सत्ता परछाई वत आप ही मगर तुरी चली आंदी है। इन्हां दिनां विच संत महाराज अंदर इतनी आकर्षण शक्ति सी कि बाहरों आया मनुख सामने आके दर्शन करन सार ही सिद्धा असर कबूलदा सी। इस दा असर किसे समय जो मेरे अपने जीवन पर पया ओ मेरी जीवन दी रास है ते सदा ही मेरे अंग संग ते सहाई रहन वाली गल है। जो वर्तारा मेरे नाल होया है ओ इतना अद्भुत है कि हर प्राणी मात्र ने सुनन योग भी है ते उस तो शायद किसे अजिज्ञासु दी पलाई दा राह भी निकल सके। ए गल संभव हो सकती है सो मैं इन बिन बयान करांगा।